ज्योतरले संपूर्ण थियाराम, संपूर्ण हो गए, मुकम्मल हो गए। कितना धन मिल जाए, कितनी संपदा मिल जाए, कितने उच्चे तो उच्चा औहदा मिल जाए, जगत दिच कुछ भी मिल जाए, मनुख नु अधूरा अपन अखरदा ही रहेगा, अखरदा ही रहेगा। जिस दिन जोत दिच जोत होवेगा, उसे दिन संपूर्ण होवेगा, उसे दिन मुकम्मल होवेगा। इस बाकी विचारधारा नु मैं कल थोड़े सामने रखण दी निमाणी कोशिश करांगा, क्योंकि दो जथे और दोवें जथे बड़े सुलझे ढंग नाल थानू कीर्तन सरवण करा रहे ने। दूजे गुरमुख प्यारे उन्होंने थानू हुण शब्द दा कीर्तन गायन करके सरवण कराना है, इस वास्ते मैं उन्होंने समय की उलंघना ना करा। अपना मन तुसी बना के आयो और धन गुरु ग्रंथ साहब जी महाराज मेहरामद करन, बख्शिश करन, मैं इस विचार नू कल समय विच आप जी दे सामने संपूर्ण कर सकां। और सूक्ष्म शरीर उसे दिन जोत दे जोत हो जाता है, क्योंकि सूक्ष्म शरीर ते जोत है, अस्थूल शरीर ते मिट्टी है, इत मिट्टी च मिट्टी होंदा ही रहा, कई दफा हो चुके है। मन नो ए तन कई दफा मिले, कई दफा तन मिट्टी च मिट्टी होया है, मन जोत दे जोत नहीं होया। मन तो जोत स्वरूप है, अपना मूल पछाण, तू मिट्टी दे जज़ब नहीं हो सकदा, ते ना मिट्टी तेनू अपने विच जज़ब करेगी, तू ते जोत दे जोत हो सकदा है वरना नहीं। रसना वाहिगुरु वाहिगुरु जप रही है और किधरे मन जरा नेड़े आ गया, जिस जिवें कोई बड़ी दूर तो कोई बोलदा पै ते किसी ने दूर तो कुछ मिठी जी आवाज हल्की जी सुर दे सुनी हो। जद कदी अस कहने ना अज ते पाठ दा बड़ा आनंद आ गया, अज नहीं आया, इस तरह लोग कहते हैं भी कल मन जुड़ गया सी, अज नहीं, मन नहीं जुड़िया सी, अगर जुड़ जाए तो कदी टुटेगा नहीं, मिलिया होए ना विछड़े, जे मिलिया होए मन जरा नेड़े चला गया सी। जिमें किसे खिड़े हुए फुलां दे, खास करके जो सुगंधित होवन, नेड़े भी चली जाइए, भावें चारों पासे फसील होवे, दीवार होवे, तां भी उस बगीचे दी कुछ महक कुछ हुमक आई जांदी। मन शब्द नाल ते जुड़िया ते नहीं, थोड़ा नेड़े चला गया तो थोड़ा जिहा रस बन जांदा। जबान वाहिगुरु वाहिगुरु उचारण कर रही है, अगर मन जरा नेड़े आया तो नेड़े आन तो मुराद होगी शब्द इथे मदमा तक पहुंच गया, वापस धुन ने वापस जाना शुरू किया। जैसे मदमा तक पहुंचेगा ऐसे मनुख नु वाहिगुरु वाहिगुरु आखण दा रस आएगा। ऐसे मनुख नु कहंदे ने वाहिगुरु दी रसना ते वस गया, प्रभ जी वसे साध की रसना। जिवें भोजन रसना ते वस गया तो स्वाद आ गया, पर यह भोजन अजे खून नहीं बनया, यह भोजन अजे मास नहीं बनया, यह भोजन अजे चर्बी नहीं बनया, तुसी सारे सियाणे रस ते आ गया, अजे वाहिगुरु जप समाधि नहीं बनया, ब्रह्म ज्ञान नहीं बनया, अजे कपाट नहीं खुले, पर रास्ते बन गए, स्वाद ते आ गए। वाहिगुरु वाहिगुरु आखण दा स्वाद आन लग पे, बाणी जपण दा स्वाद आन लग पे। मैं कई दफा बयान कर चुकिया, बाणी पढ़नी होर गल है, बाणी जपनी होर गल है। पढ़न दा लाभ है, बाणी कंठ हो सकती है, बाणी दे अर्थ बोध दा पता चल सकता है, बाणी ये किड़े किड़े अंग दे उते, किड़े पातशाह दी है, किड़े महले दी है, इतना पता चल सकता है। लेकिन जपन नाल मनुख बाणी दा रूप ही हो जांदा है। जप मन मेरे गोविंद की बाणी, साधु जन राम रसन बखाणी। तो बाणी जप हो सकता है, बाणी कंठ होवे, मतलब जबान उचारण करे ते मन सुने। इस वास्ते सारी गुरु ग्रंथ साहब की बाणी जपनी ते बड़ी औखी है, पढ़नी पढ़ी जा सकती है, ये भी मैं अर्ज करें। इस वास्ते सारे धर्मां ने ਇੱਕ ਅੱਖਰ ਦੇ ਜਾਪ ਦੀ ਮਹਿਮਾ ਦੱਸੀਏ, ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ। ਇਸਲਾਮ ਦੇ ਚ ਹੈ ਅੱਲਾਹੋ, ਸਨਾਤਨ ਮਤ ਦੇ ਚ ਰਾਮ ਹੈ, ਓਮ ਹੈ, ਓਮ ਨਮਃ ਸ਼ਿਵਾਯ ਹੈ, ਅਨੇਕਾਂ ਸ਼ਬਦ ਨੇ। ਗੁਰੂ ਘਰ ਦੇ ਚ ਵਾਹਿਗੁਰੂ ਹੈ, ਵਾਹਿਗੁਰੂ, ਵਾਹਿਗੁਰੂ, ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਦਿਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਹੋ ਸਕਦਾ ਅਨਪੜ੍ਹ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ, ਪਰ ਅਨਪੜ੍ਹ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ, ਕੋਈ ਰੁਕਾਵਟ ਨਹੀਂ। ਕਿਉਂ? ਉਹ ਤੇ ਜਪ ਤੇ ਖੜਾ ਹੈ। ਕਿਤੇ ਜੋ ਪ੍ਰਾਣੀ ਗੋਬਿੰਦ ਦਿਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਬਲਕਿ ਕਈ ਦਫ਼ਾ ਸੰਸਾਰ ਦੀ ਪੜਾਈ ਤੇ ਬਾਧਾ ਖੜੀ ਕਰ ਦਿੰਦੀ ਹੈ। ਇਤਨੀ ਸਿਆਣਪ ਔਰ ਇਤਨਾ ਹੰਕਾਰ, ਇਹਦੇ ਲਈ ਜਪਣਾ ਹੀ ਬੜਾ ਔਖਾ ਹੈ। ਜਦ ਕਦੀ ਇਸ ਤਰ੍ਹਾਂ ਦੀ ਗੱਲ ਚੱਲੇ, ਦਿੱਲੀ ਦਾ ਇੱਕ ਸੱਜਣ ਬੜਾ ਪੜ੍ਹਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ। ਮੈਨੂੰ ਕਹਿੰਦਾ, ਮਸਕੀਨ ਜੀ, ਗੁਰਬਾਣੀ 'ਚ ਬੜੀ ਰੈਪੀਟੇਸ਼ਨ ਹੈ। ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ, ਦੂਜੀ 'ਚ ਵੀ ਹੈ, ਤੀਜੀ 'ਚ ਵੀ ਹੈ, ਚੌਥੀ 'ਚ ਵੀ ਹੈ। ਫਿਰ ਮੈਨੂੰ ਕਹਿਣ ਲੱਗਾ, ਗਿਆਨੀ ਜੀ, ਮੈਂ ਹਿੰਮਤ ਕਰਕੇ ਕਹਿ ਰਿਹਾ, ਤੁਹਾਡੀ ਕਥਾ 'ਚ ਵੀ ਰੈਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ, ਤੁਹਾਡਾ ਹਿਰਦਾ ਕਵੀ ਹੈ, ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ, ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ। ਮੈਂ ਕਿਹਾ, ਮੰਨਦੇ ਹੋਣਗੇ ਦੋਸ਼, ਧਰਮ ਦੇ ਚ ਦੋਸ਼ ਨਹੀਂ ਹੈ। ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਿਪੀਟ ਕਰਨਾ ਹੈ, ਬਾਰ ਬਾਰ ਹਰ ਕੇ ਗੁਣ ਗਾਓ। ਮੈਂ ਕਿਹਾ, ਦੇਖੋ, ਸਾਰਾ ਸੰਸਾਰ ਤੇ ਜ਼ਿੰਦਗੀ ਰੈਪੀਟੇਸ਼ਨ ਤੇ ਖੜੀ ਹੈ। ਕਹਿਣ ਲੱਗੇ, ਇਹ ਕਿਸ ਤਰ੍ਹਾਂ? ਮੈਂ ਕਿਹਾ, ਦੇਖੋ, ਇੱਕ ਦਮ ਬਾਹਰ ਆਇਆ ਤੁਹਾਡਾ, ਫਿਰ ਹੁਣ ਅੱਗੇ ਅੰਦਰ ਲੈ ਗਏ, ਹੁਣ ਬਾਹਰ ਨਾ ਕੱਢਣਾ, ਇਹ ਤੇ ਰਿਪੀਟ ਹੋ ਜਾਏਗਾ, ਇਹ ਤੇ ਪੁਨਰੁਕਤ ਹੋ ਜਾਏਗਾ। ਜ਼ਿੰਦਗੀ ਤੇ ਪੁਨਰੁਕਤੀ ਤੇ ਖੜੀ ਹੈ, ਰੈਪੀਟੇਸ਼ਨ ਤੇ ਖੜੀ ਹੈ। ਬਾਰ ਬਾਰ ਪਾਣੀ ਪੀਣ ਦੀ ਤੈਨੂੰ ਕੋਈ ਇਤਰਾਜ਼ ਨਹੀਂ, ਬਾਰ ਬਾਰ ਰੋਟੀ ਖਾਣ ਦੀ ਤੈਨੂੰ ਕੋਈ ਇਤਰਾਜ਼ ਨਹੀਂ, ਘਰ ਦੇ ਜਿਹੜੀਆਂ ਗੱਲਾਂ ਕਰਦਾ ਉਹ ਵੀ ਬਾਰ ਬਾਰ ਹੀ ਕਰਦਾ, ਰੋਜ਼ ਕਰਦਾ, ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ। ਬਾਰ ਬਾਰ ਸਿਰਫ ਵਾਹਿਗੁਰੂ ਵਾਹਿਗੁਰੂ ਆਖਣਾ ਹੀ ਤੈਨੂੰ ਇਤਰਾਜ਼ ਹੈ। ਬਾਰ ਬਾਰ ਹਰ ਕੇ ਗੁਣ ਗਾਓ, ਬਾਰ ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨ 'ਚ ਤੈਨੂੰ ਇਤਰਾਜ਼ ਹੈ, ਬਾਰ ਬਾਰ ਸਿਰਫ ਆਸਾ ਦੀਵਾਰ ਸੁਣਨ 'ਚ ਤੈਨੂੰ ਇਤਰਾਜ਼ ਹੈ। ਅਜੇ ਤੇਰੇ ਮਨ ਵਿੱਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ। ਅਗਰ ਤਨ ਵਿੱਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਵਿੱਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ। ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਅੱਗੇ ਰੱਖੀਏ, ਆਖੀਏ ਬੜੀ ਮਿਹਨਤ ਨਾਲ ਬਣਾਇਆ, ਛਕ ਲੈ, ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ, ਭਾਵੇਂ ਕਿਤਨਾ ਸਵਾਦੀ ਹੋਵੇ, ਕਹਿੰਦਾ ਮੈਨੂੰ ਭੁੱਖ ਨਹੀਂ, ਫਿਰ ਵੀ ਉਸਨੂੰ ਪ੍ਰੇਰੀਏ ਨਹੀਂ। ਜ਼ਿੰਦਾ ਰਹਿਣ ਵਾਸਤੇ, ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ। ਉਹ ਖਾਂਦਾ ਹੈ, ਕਹਿੰਦਾ ਸਵਾਦ ਹੀ ਨਹੀਂ ਆਉਂਦਾ, ਪਤਾ ਹੈ ਆਯੁਰਵੇਦ ਐਸਾ ਕਹਿੰਦੇ, ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ, ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ, ਥੋੜ੍ਹੇ ਜਿਹਾ ਤੰਤੂ ਨੇ ਜੋ ਰਸ ਮੰਨਦੇ ਨੇ। ਬੁਖਾਰ ਦੀ ਹਾਲਤ ਵਿੱਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ, ਸੁੰਨ ਹੋ ਜਾਂਦੇ, ਰਸ ਨਹੀਂ ਆਉਂਦਾ ਜ਼ਬਾਨ ਨੂੰ, ਸਵਾਦ ਨਹੀਂ ਆਉਂਦਾ। ਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਸਵਾਦ ਨਹੀਂ ਆਉਂਦਾ, ਮੈਨੂੰ ਭੋਜਨ ਚੰਗਾ ਨਹੀਂ ਲੱਗਦਾ। ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲੱਗੇ, ਸਮਝ ਲੈਣਾ ਇਹਨੇ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ, ਰੋਗੀ ਹੈ। ਜਿਹਨਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ, ਐਸੇ ਤਨ ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਪਰ ਜਿਹਨਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ, ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜਿਹੜਾ ਆਖੇ ਮੈਂ ਨਹੀਂ ਖਾਂਦਾ, ਮੈਨੂੰ ਭੁੱਖ ਨਹੀਂ, ਮੈਨੂੰ ਸਵਾਦ ਨਹੀਂ, ਬੁਖਾਰ ਚੜਿਆ, ਰੋਗੀ ਹੈ। ਜਿਹੜਾ ਆਖੇ ਮੈਂ ਨਹੀਂ ਜਪਦਾ, ਕੀ ਜਪਣਾ, ਐਵੇਂ ਰੈਪੀਟੇਸ਼ਨ ਹੈ, ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ। ਸੱਚੇ ਨਾਮ ਕੀ ਲਾਗੇ ਭੁੱਖ, ਇਹ ਮਨ ਰੋਗੀ ਹੈ, ਭਿਅੰਕਰ ਰੋਗੀ ਹੈ। ਲਮਕਾਵਾਂ ਨਾ, ਜ਼ਬਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ, ਮਨ ਜ਼ਰਾ ਨੇੜੇ ਆ ਗਿਆ ਤੇ ਸ਼ਬਦ ਮਦਮਾ ਕੰਠ ਤੱਕ ਪਹੁੰਚ ਗਿਆ, ਐਸੇ ਮਨੁੱਖ ਨੂੰ ਰਸ ਆਉਣ ਲੱਗ ਪਏਗਾ। ਕਈ ਦਫ਼ਾ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਆਉਂਦਾ ਹੈ। ਜ਼ਿੰਦਗੀ ਤਾਂ ਸਾਰੀ ਲੰਘ ਹੀ ਆਉਂਦੀ ਹੈ, ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ। ਸਰੀਰ ਉਸਦਾ ਜਾਂਦਾ ਰਹਿੰਦਾ ਹੈ, ਉਪਕਰਨ ਜੋ ਯੰਤਰ ਸੀ ਉਹ ਨਹੀਂ ਰਿਹਾ। ਕਈਆਂ ਦੇ ਜ਼ਰਾ ਹੋਰ ਅੱਗੇ ਪਸੰਤੀ, ਅਗਰ ਧੁਨ ਪਸੰਤੀ ਤੱਕ ਚਲੀ ਗਈ ਹੈ, ਵਾਹਿਗੁਰੂ ਧੁਨ ਪਸੰਤੀ ਬਣ ਗਈ ਹੈ, ਹਿਰਦੇ ਤੱਕ ਪਹੁੰਚ ਗਈ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਅਰਜ਼ ਕਰਾਂ, ਕੁਛ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਦੇਖੇ ਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ। ਅਨਾਹਦ ਕਹਿੰਦੇ ਨੇ ਜੋ ਪਰਮਾਤਮਾ ਦਾ ਸ਼ਬਦ ਹੈ, ਪਰਮਾਤਮਾ ਦੀ ਆਵਾਜ਼। ਆਹਤ ਜੋ ਚੋਟ ਤੋਂ ਪੈਦਾ ਹੁੰਦੀ ਹੈ, ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਤ। ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜੀ ਆਹਤ ਪਹੁੰਚਾਈ ਹੈ। ਆਹਤ ਦਾ ਮਤਲਬ ਚੋਟ। ਜੋ ਚੋਟ ਤੋਂ ਸ਼ਬਦ ਪੈਦਾ ਹੁੰਦਾ, ਪੱਥਰ ਨਾਲ ਪੱਥਰ ਟਕਰਾਵੇ, ਲੋਹੇ ਨਾਲ ਲੋਹਾ, ਸੋਨੇ ਨਾਲ ਸੋਨਾ, ਪਿੱਤਲ ਨਾਲ ਪਿੱਤਲ, ਜਾਂ ਪਾਣੀ ਪੱਥਰਾਂ ਨਾਲ ਟਕਰਾਵੇ, ਪਵਨ ਦਰਖਤਾਂ ਨਾਲ ਟਕਰਾਵੇ, ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ, ਜੋ ਸਾਡੇ ਕੰਨ ਸੁਣਦੇ ਨੇ। ਇੱਕ ਸ਼ਬਦ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ, ਘੱਟ ਘੱਟ ਵਾਜ ਹੈ, ਨਾਲ ਸਾਰਿਆਂ ਦੇ ਗਾਟੇ 'ਚ ਵੀ ਵੱਜ ਰਿਹਾ। ਕਿਉਂ? ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ, ਔਰ ਸੰਸਾਰ ਦੇ 'ਚ ਸ਼ਬਦ ਮੌਜੂਦ ਹੈ। ਜੈਸੇ ਸਰੀਰ ਆਇਆ ਹੈ ਮਾਂ ਬਾਪ ਤੋਂ ਸਰੀਰ ਦੇ 'ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ, ਸ਼ਬਦ ਬ੍ਰਹਿਮੰਡ ਦੇ 'ਚ ਮੌਜੂਦ ਹੈ। ਸੁਣਾਈ ਕਿਉਂ ਨਹੀਂ ਦਿੰਦਾ? ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ? ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ, ਪਸੰਤੀ ਬਣੇ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ, ਭਾਵੇਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ, ਜੋ ਅਨਾਹਦ ਨਾਦ ਸੁਣਦੇ ਨੇ। ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਹਨਾਂ ਨੂੰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪੈਂਦਾ। ਇਹ ਤਕਰੀਬਨ ਹਰ ਸ਼ਹਿਰ ਦੇ 'ਚ ਹੁੰਦੇ ਨੇ, ਪਰ ਅਨਾਹਦ ਨਾਦ ਸੁਣਦੇ ਹੋਣ ਇਹ ਹਰ ਸ਼ਹਿਰ ਦੇ 'ਚ ਨਹੀਂ ਹੁੰਦੇ। ਰਸਨਾ 'ਤੇ ਵਸ ਗਿਆ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਇੱਕ ਹੋਰ ਵੀ ਖੇਡ ਇੱਥੇ, ਜਿਹਦੀ ਰਸਨਾ 'ਤੇ ਵਸ ਗਿਆ, ਸਵਾਦ ਆਉਣ ਲੱਗ ਪਿਆ, ਇਹਦੀ ਰਸਨਾ ਸੁਤੇ ਸਿੱਧ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ। ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿ ਹੈ। ਕਿਉਂ ਸਤਿ ਹੈ? ਸ਼ਬਦ ਰਸਨਾ 'ਤੇ ਵਸਿਆ, ਪ੍ਰਭੂ ਰਸਨਾ 'ਤੇ ਵਸਿਆ। ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿ ਹੈ, ਇਹਦੇ ਕੋਲ ਸ਼ਬਦ ਸਿੱਧੀ ਹੈ, ਇਹ ਜੋ ਬੋਲਦਾ ਹੋ ਜਾਂਦਾ। ਇਸ ਵਾਸਤੇ ਪੁਰਾਣੀਆਂ ਟਕਸਾਲਾਂ ਵਿੱਚ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਹਨਾਂ ਨੂੰ ਰਸ ਆਉਣ ਲੱਗਦਾ ਸੀ, ਕਦੀ ਕਿਸੇ ਨੂੰ ਕਬੋਲ ਨਾ ਬੋਲ ਦੇਣਾ, ਢੰਗ ਨਾਲ ਬੋਲਣਾ, ਸਾਵਧਾਨ ਨਾਲ ਬੋਲਣਾ। ਕਿਉਂ? ਜ਼ਬਾਨ ਹੀ ਸਤਿ ਆ ਗਈ ਹੈ, ਰਸਨਾ 'ਚ ਬਰਕਤ ਆ ਗਈ ਹੈ। ਰਸ ਆ ਰਿਹਾ, ਇਸੇ 'ਚ ਸਰੀਰ ਦਾ ਅੰਤ ਹੋ ਗਿਆ, ਇਹ ਰਸ ਸਮਾਪਤ ਨਹੀਂ ਹੋਏਗਾ, ਅਗਲੇ ਜਨਮ ਇਸ ਦਾ ਪਿੱਛਾ ਕਰੇਗਾ। ਅਨਾਹਦ ਨਾਦ ਸੁਣਦਾ ਪਿਆ ਪਰ ਅਜੇ ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਨਹੀਂ ਛੋਇਆ, ਅਜੇ ਪੂਰਨ ਪ੍ਰਕਾਸ਼ ਨਹੀਂ ਪ੍ਰਗਟ ਹੋਇਆ, ਤੇ ਸਰੀਰ ਦਾ ਅੰਤ ਹੋ ਗਿਆ। ਜੈਸੇ ਮਨੁੱਖ ਜਿਸ ਹਾਲਤ ਵਿੱਚ ਸੌਂਦਾ ਹੈ, ਜਿਸ ਘਰ ਦੇ ਸੌਂਦਾ ਹੈ, ਸਵੇਰੇ ਉੱਠਿਆ ਉੱਥੋਂ, ਜਿਸ ਹਾਲਤ ਵਿੱਚ ਮੌਤ ਆਉਂਦੀ ਹੈ, ਅਗਲਾ ਜਨਮ ਉਸੇ ਤੋਂ ਚੱਲਦਾ ਹੈ। ਕੀਤਾ ਹੋਇਆ ਜਪ, ਕੀਤੀ ਹੋਈ ਸਾਧਨਾ ਵਿਅਰਥ ਨਹੀਂ ਜਾਂਦੀ। ਸਾਰ ਕਿਤਾਬ ਲਈ ਦੇ ਦੋ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਥੋੜ੍ਹੀ ਜਿਹੀ ਪੁਸ਼ਟੀ ਹੋ ਜਾਏ। ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ, ਧਰਮ ਦਾ ਬੂਟਾ ਉਦੋਂ ਹੀ ਮਨ ਵਿੱਚ ਲੱਗਦਾ, ਉਸ ਤੋਂ ਪਹਿਲੇ ਨਹੀਂ ਲੱਗਦਾ। ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦਾ ਰਿਹਾ ਹੋਵੇ ਅਤੇ ਸੇਵਾ ਕਰਦਾ ਰਿਹਾ ਹੋਵੇ ਅਤੇ ਦਾਨ ਪੁੰਨ ਕਰਦਾ ਰਿਹਾ ਹੋਵੇ, ਜੈਸੇ ਜਪਣਾ ਸ਼ੁਰੂ ਕਰਦਾ ਸਮਝ ਲਓ ਉਸਨੇ ਬੂਟਾ ਲਾ ਦਿੱਤਾ। ਉਪਜੇ ਧਰਮ ਵਾਕ ਸਤ ਕਰ ਅਤ, ਉਹ ਜੋ ਸੱਚ ਪਰਮਾਤਮਾ ਹੈ ਉਹਦਾ ਬੋਲ ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ, ਸਮਝ ਲਓ ਧਰਮ ਦਾ ਬੂਟਾ ਲੱਗ ਗਿਆ, ਪੈਦਾ ਹੋ ਗਿਆ। ਉਪਜੇ ਧਰਮ ਵਾਕ ਸਤ ਕਰ ਅਤ, दया दान कर धर्म वधे नित, धर्म दा बूटा वधदा है दया करके, परोपकार करके, दाने बिरतियां करके, इस नाल वधदा है। स्थित धर्म खिमा के संगा, धर्म दा बूटा बड़ा कोमल है, तरह तरह दियां वाशना दियां हवावां इस नूं किते तोड़ के ना रख देना, तो खिमा दी थंबी रे नाल वेख के अंडिठ करना, किसी ने वधीकी भी की थी नजरअंदाज करना, इनू कहिंदे क्षमा कर देना। तप ना खिमा समान, क्षमा कर देना इस तो वड्डा कोई तप नहीं है। कीती ते उसने वधीकी है माफ कर दिता, कीता ते उसने अनर्थ है नजरअंदाज कीता है। ये परमात्मा का सुभाव है, दोखन देखत हैं पर देत ना हारे, देखदा है साडे गुनाहां नूं पर अपनी रहमत दे दरवाजे बंद नहीं करदा, नहीं करदा। फिर सिर्फ इतना ही नहीं, जे प्रसाद तेरे अनक छिद्र ढाके, पता नहीं कितने साडे गुनाहां नूं ढक के रखदा है। मन दा गलत सोचना पाप है, दूजे नूं कख नहीं पता चलदा, कुछ भी नहीं, असीं दूजे बारे बुरा सोचदे पए, कोल बैठा है उहनूं को कुछ भी नहीं पता। ऐसा प्रभु ने पर्दा पाया है साडे पापां ते, बेशुमार अपराधा ते भी। जिहे प्रसाद तेरे अनक छिद्र ढाके, जिदी किरपा दा सदका पत्नी तेरे कितने औगण ढके पैन, किसे नूं कुछ नहीं पता, कोई नहीं जानदा। ये उहदी रहमत है, ये उहदी बख्शिश है। प्रभु चाहुंदा है संसार दे संबंध बने रहन। जे पिता नूं पता चल जाए पुत्र सारा दिन की सोचदा रहिंदा है, ते पुत्र नूं भी पता चल जाए मन पिता दे मन दे किहड़े विचार चलदे पए ने, यह संबंध ही नहीं रहेगा, बाकियों की तो गल छो गुस्ताखी माफ। जे प्रसाद तेरे अनक छिद्र ढाके, सारिया ते पर्दा पा देंदे प्रभु, दोखन देखत हैं पर देत ना हारे। उपजे धर्म वाक सतकर अत, दया दान कर धर्म वदे नित, स्थित धर्म खिमा के संगा, धर्म टिकिया रहिंदा है क्षमा दे आसरित है। छोटी छोटी गल ते मनुख बदले की भावना नाल भर जांदे ने। क्षमा एक बहुत वड्डा गुण है। स्थित धर्म खिमा के संगा, धर्म क्रोध कर होत विभंगा, छिन मात्र क्रोध कर दया वो धर्म का बूटा जड़ा उगया सी थोड़ा वधिया सी सड़ के राख हो जाता। एक दिन का किया होया प्रबल क्रोध पता नहीं कितने दिनों का जप खत्म करके रख देता है। गणदेंद्या छे माह, तोड़ेंद्या एक गिना, छे महीने साधना की सी किधरे माड़ी जिया गल बनी, एक दिन दे टुट के रह गए एक छिन दे। गणदेंद्या छे माह, तोड़ेंद्या एक गिना, जगत दे कुछ बनांदिया समा लगता है, मिटांदिया समा नहीं लगता। एक मनुख जवान होया है, कम से कम 18-19-20 साल ते लगे ने, पर जहर दे के मारन लगे इसनों 20 साल लगन गए, गोली नाल इनू मारन लगे 20 साल लगन गए, नहीं तुड़ेंदे आ एक खिनो। एक दरख्त किधरे 5-4 साल आसमान नू छोन लगा है, इनू कटन लगे 5-4 साल लगन गए, एक मिनट दे कल खड़े सन 8-10 दरख्त, मैं खड़े होके देखता रहा, 5 मिनटां जी सारे टाके परे कर दिते। तुणेंदे आ एक खिना, क्या एक खिन दे इतना वड्डा दरख्त बने, टुटेगा एक खिन दे। क्या एक खिन दे ए मनुख जवान होया, नहीं, एक दिन दे मारिया जा सकता है, खत्म किया जा सकता है। 6 महीने लग गए जप किधरे रस बने स्वाद आन लग गए, तुड़ेंदे आ एक खिना। धर्म क्रोध कर होत विभंगा, छिन मात्र प्रबल क्रोध की कीता है, बूटा सड़ के सुहा हो गया। जिस अवस्था दे भाव रस आ रहा है, तो शरीर की मौत हो गई या अनाहद नाद सुनदा पे, शरीर ने साथ नहीं दिता, शरीर जांदा रहा है। ऐसे मनुख का कीता किताया व्यर्थ नहीं जाएगा, अगले जन्म च नाल चलेगा। उस पुन प्रताप का सदका फिर सार कितावली का करता कहिंदा शुभ कुल जन्म, ਇਸਦਾ ਜਨਮ ਬਹੁਤ ਕਿਸੇ ਅੱਛੀ ਕੁਲ ਦੇ ਚ ਹੋਵੇਗਾ। ਸ਼ੁਭ ਕੁਲ ਜਨਮ ਸਰੂਪ ਤਨ, ਤਨ ਕਰਕੇ ਬੜਾ ਖੂਬਸੂਰਤ ਹੋਵੇਗਾ, ਇਹਦਾ ਤਨ ਪ੍ਰਭਾਵਿਤ ਕਰੇਗਾ। ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ, ਬਹੁਤ ਵੱਡੀ ਭੂਮੀ ਜ਼ਮੀਨੋ ਜਾਇਦਾਦ ਦਾ ਮਾਲਿਕ ਹੋਵੇਗਾ, ਧਨਵਾਨ ਹੋਵੇਗਾ ਔਰ ਕਰੀਬਨ ਕਰੀਬਨ ਸੰਸਾਰੀਆਂ ਵਿਪਤਾਵਾਂ ਤੋਂ ਬਚਿਆ ਹੋਵੇਗਾ। ਪੰਡਤ ਦੇਹੀ ਅਰੋਗ ਪੁੰਨ ਧਰਮ ਜਾਨ ਫਲ ਸਤ, ਵਿਦਵਾਨ ਹੋਵੇਗਾ, ਬੜਾ ਤੀਕਸ਼ਣ ਬੁੱਧੀ ਹੋਵੇਗੀ। ਕਹਿੰਦੇ ਨੇ ਝੂਲੇ ਦੇ ਚ ਪਿੰਗੂੜੇ ਚ ਬੱਚੇ ਦੀ ਹੋਣ ਦਾ ਪਤਾ ਚੱਲ ਜਾਂਦਾ, ਇਹ ਤੀਕਸ਼ਣ ਬੁੱਧੀ ਦਾ, ਸਿਆਣੇ ਮਨੁੱਖ ਅੰਦਾਜ਼ਾ ਲਾ ਲੈਂਦੇ। ਪੰਡਤ ਦੇਹੀ ਅਰੋਗਪਨ, ਤਾਂ ਜ਼ਿੰਦਗੀ ਦੀ ਦੇਹੀ ਦੇ ਚ ਕੋਈ ਭਿਅੰਕਰ ਰੋਗ ਨਹੀਂ ਹੋਵੇਗਾ, ਅਸਾਧ ਰੋਗ ਨਹੀਂ ਹੋਵੇਗਾ। ਪੰਡਤ ਦੇਹੀ ਅਰੋਗਪੁੰਨ ਧਰਮ ਜਾਨ ਫਲ ਸਥ, ਪੂਰਬਲੇ ਕੀਤੇ ਹੋਏ ਧਰਮ ਦਾ ਇਹ ਫਲ ਹੈ। ਦਾਨੰਗ ਪਰਾ ਪੁਰਬੇਣ ਭੁਜੰਤੇ ਮਹੀਪਤੇ, ਇੱਕ ਮਨੁੱਖ ਨੇ ਪਤਾ ਨਹੀਂ ਕਿਤਨੀ ਗਾਲਣਾ ਗਾਲੀਏ, ਕਿਤਨੀ ਗਾਲਣਾ ਗਾਲ ਕੇ ਸਾਜ਼ੋ ਸਮਾਨ ਤੇ ਕਾਰੋਬਾਰ ਦੇ ਵਿੱਚ ਤਰੱਕੀ ਹਾਸਲ ਕੀਤੀ ਹੈ, ਪਰ ਇੱਕ ਮਨੁੱਖ ਦਾ ਜਨਮ ਹੀ ਹੋ ਗਿਆ ਕਿਸੇ ਰਾਜੇ ਦੇ ਘਰ, ਕਿਸੇ ਅਰਬਾਂਪਤੀ ਦੇ ਘਰ, ਉਹਦੇ ਜਨਮ ਤੋਂ ਅਰਬਾਂਪਤੀ, ਉਹਨੇ ਕੱਖ ਵੀ ਨਹੀਂ ਕੀਤਾ, ਪਰ ਪਿਛਲੀ ਸਾਧਨਾ ਨਾਲ ਚੱਲਦੀ। ਦਾਨੰਗ ਪਰਾ ਪੂਰਵੇਣ, ਗੁਰੂ ਅਰਜਨ ਦੇਵ ਜੀ ਦਾਨੰਗ ਪਰਾ ਪੂਰਵੇਣ ਭੁਜੰਤੇ ਮਹੀਪਤੇ, ਖੈਰ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ, ਪੰਡਤ ਦੇਹੀ ਅਰੋਗ ਪੁੰਨ ਧਰਮ ਜਾਨ ਫਲ ਸਤ, ਕੀਤਾ ਹੋਇਆ ਜਪ ਹਿਰਦੇ ਤੱਕ ਪਹੁੰਚ ਗਿਆ। ਐਸਾ ਮਨੁੱਖ ਅਨਾਹਦਨਾਦ ਸੁਣਦਾ, ਅਨਾਹਦਨਾਦ ਪਰਮਾਤਮਾ ਦੀ ਆਵਾਜ਼ ਹੈ। ਜਿਹਨੂੰ ਸਿਰਫ ਰਸ ਆਉਂਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ, ਬਿਸਮਾਦ ਵਿੱਚ ਜੀਵੇਗਾ, ਬੜੇ ਰਹੱਸ ਦੇ ਜੀਵੇਗਾ, ਇਹਦੀ ਜ਼ਿੰਦਗੀ ਵਿੱਚ ਬੜੀਆਂ ਗੁੰਡੀਆਂ ਖੁੱਲ ਜਾਣਗੀਆਂ, ਇਹਨੂੰ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ। ਬਦਕਿਸਮਤੀ ਇਹ, ਧਰਮ ਦੀਆਂ ਇਹਨਾਂ ਬਾਰੀਕੀਆਂ ਨੂੰ ਅਨੁਭਵ ਤਾਂ ਕੀਤਾ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ, ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸਨ ਤਨ ਰਸ ਆਈ ਹੈ ਜਿਉਂ ਚਾਕ ਗੂੰਗਾ ਮੁਸਕਾਰ। ਗੂੰਗੇ ਨੂੰ ਰਸ ਤੇ ਆਇਆ, ਹੁਣ ਕੀ ਬਿਆਨ ਕਰੇ? ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ। ਇਹ ਮਹਾਰਸ ਅਨਾਹਦ, ਇਹ ਉਹ ਅਭਿਆਸੀ ਬਿਆਨ ਨਹੀਂ ਕਰ ਸਕਦਾ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਇਹਨੂੰ ਮਿਰਜ਼ਾ ਗਾਲਮ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ, ਇਹ ਗੀਤ ਹਰ ਵਾਜੇ ਤੇ ਨਹੀਂ ਗਾਇਆ ਜਾ ਸਕਦਾ, ਇਸ ਰੱਬੀ ਗੀਤ ਨੂੰ ਹਰ ਸਰੀਰ ਹਰ ਜ਼ਬਾਨ ਨਹੀਂ ਗਾ ਸਕਦੀ, ਕੋਈ ਚਾਹੀਦੇ ਨੇ ਪੂਰਬਲੇ ਸੰਸਕਾਰ, ਕੁਝ ਮਿਹਨਤ ਚਾਹੀਦੀ ਹੈ, ਕੁਝ ਗਾਲਣਾ ਚਾਹੀਦੀ ਹੈ, ਮੈਂ ਨਹੀਂ, ਕੋਈ ਯਤਨ ਚਾਹੀਦੇ ਨੇ, ਕੁਝ ਡੂੰਘਾਈਆਂ ਗਹਿਰਾਈਆਂ ਚਾਹੀਦੀਆਂ ਨੇ। ਮੁਹੱਬਤ ਕੇ ਲੀਏ ਕੁਝ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਮੈਂ ਸਮਝ ਲਈ, ਹੁਣ ਮੈਂ ਕੀ ਸਮਝਾਵਾਂ, ਕਿਸ ਤਰ੍ਹਾਂ ਸਮਝਾਵਾਂ, ਆਖਰ ਹੀ ਕੋਈ ਨਹੀਂ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ, ਕਹੋ ਨਾਨਕ ਸਨ ਤਨ ਰਸ ਆਈ ਗਏ ਜਿਉਂ ਚਾਖ ਗੂੰਗਾ ਮੁਸਕਾਰੇ, ਤਿਸਕੀ ਸੋਏ ਸੁਣੀ ਮਨ ਹਰਿਆ, ਉਹ ਆਵਾਜ਼ ਉਹ ਅਨਾਹਦ ਨਾਦ ਔਰ ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਆਨੰਦਿਤ ਹੋ ਜਾਂਦਾ, ਹੈਰਾਨਕੁਨ ਹੋ ਜਾਂਦਾ, ਰਹਿਸਮਈ ਹਾਲਤ ਚ ਹੋ ਜਾਂਦਾ। ਅਗਰ ਜਪ ਜਾਰੀ ਹੈ ਤੇ ਧੁਨ ਪਹੁੰਚ ਜਾਏ ਕਿੱਥੇ, ਧੁਨੀ ਤੱਕ, ਬੈਖਰੀ ਪਰਾ ਬਣ ਜਾਏ। ਹੁਣ ਚੂੰਕਿ ਸਮਾਂ ਹੋ ਗਿਆ, ਮੈਂ ਛੇਤੀ ਛੇਤੀ ਬਿਆਨ ਕਰਾਂ, ਗੰਢ ਹਮੇਸ਼ਾ ਲਈ ਖੁੱਲ੍ਹ ਜਾਂਦੀ ਹੈ, ਨਾਭੀ ਹਮੇਸ਼ਾ ਲਈ ਖੁੱਲ੍ਹ ਜਾਂਦੀ ਹੈ। ਪਵਨ ਦੀ ਚੋਟ ਨਾਲ ਨਾਭੀ ਖੁੱਲ੍ਹੀ ਸੀ ਅਤੇ ਧੁਨ ਉੱਠੀ ਸੀ। ਹੁਣ ਧੁਨ ਦੀ ਚੋਟ ਨਾਲ ਨਾਭੀ ਖੁੱਲ੍ਹੀ ਹੈ, ਬੈਖਰੀ ਪਰਾ ਬਣੀ ਹੈ, ਗੰਗਾ ਗੰਗੋਤਰੀ ਚ ਪਹੁੰਚ ਗਈ ਹੈ। ਧੁਨ ਜਿੱਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ। ਉਲਟੀ ਗੰਗਾ ਜਮਨ ਮਿਲਾ। ਇਹ ਨਾਭੀ ਦੋ ਹਾਲਤਾਂ ਵਿੱਚ ਪੂਰੀ ਖੁੱਲਦੀ ਹੈ ਹਮੇਸ਼ਾ ਲਈ। ਇੱਕ ਤੇ ਜਦ ਆਖਰੀ ਪ੍ਰਾਣ ਇਹਦੇ ਚੋਂ ਨਿਕਲਦਾ ਮਰਨ ਲੱਗਿਆ, ਆਖਰੀ ਪ੍ਰਾਣ। ਆਯੁਰਵੇਦ ਆਚਾਰੀਆ, ਮੈਂ ਫਿਰ ਅਰਜ਼ ਕਰਾਂ, ਅਜੋਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ, ਮੈਡੀਕਲ ਸਾਇੰਸ ਕੀ ਕਹਿੰਦੀ ਹੈ। ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ 'ਚੋਂ ਚਲੇ ਗਏ, ਹੱਥ ਸੁੰਨ ਹੋ ਗਏ, ਜ਼ਬਾਨ 'ਚੋਂ ਚਲੇ ਗਏ, ਜ਼ਬਾਨ ਸੁੰਨ ਹੋ ਗਈ, ਅੱਖਾਂ 'ਚੋਂ ਚਲੀ ਗਈ, ਅੱਖਾਂ ਦੇਖਣੋਂ ਰਹਿ ਗਈਆਂ, ਮਨੁੱਖ ਜ਼ਿੰਦਾ ਹੈ। ਪੈਰਾਂ 'ਚੋਂ ਚਲੇ ਗਏ ਪ੍ਰਾਣ, ਪੈਰ ਸੁੰਨ ਹੋ ਗਏ, ਮਨੁੱਖ ਜ਼ਿੰਦਾ ਹੈ। ਆਖਰੀ ਪ੍ਰਾਣ ਨਾਭੀ ਦੇ 'ਚ ਆਉਂਦਾ ਹੈ। ਜੈਸੇ ਆਖਰੀ ਪ੍ਰਾਣ ਨਾਭੀ ਦੇ 'ਚੋਂ ਰੁਖਸਤ ਆਉਂਦਾ ਹੈ, ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ ਬਣਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਤਨ 'ਤੇ ਕੰਬਣੀ ਛਿੜ ਜਾਂਦੀ ਹੈ, ਦੰਦੀਆਂ ਵੱਜਦੀਆਂ ਨੇ, ਮੁੱਠੀਆਂ ਇੰਜ ਬੰਦ ਆਉਂਦੀਆਂ। ਤੋ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ੍ਹ ਗਈ, ਨਾਭੀ ਖੁੱਲ੍ਹ ਗਈ। ਆਜ ਕਾਲ ਖੁੱਲ੍ਹੇ ਤੇਰੀ ਗਾਂਠੜੀ, ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ, ਸਰੀਰ ਖਤਮ ਹੋ ਜਾਂਦਾ। ਸ਼ਬਦ ਦੀ ਚੋਟ ਨਾਲ ਜਦ ਇਹ ਗੰਢ ਖੁੱਲ੍ਹਦੀ ਹੈ, ਨਾਭੀ ਖੁੱਲ੍ਹਦੀ ਹੈ, ਤਨ ਜ਼ਿੰਦਾ ਰਹਿੰਦਾ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈ ਹੈ। ਕਿਵੇਂ ਮਰ ਗਈ ਹੈ? ਸਾਗਰ ਦੇ ਚਲੀਨ ਹੋ ਗਈ, ਹੁਣ ਬੂੰਦ ਨਹੀਂ ਹੈ, ਖਤਮ ਹੋ ਗਈ, ਬੂੰਦ ਸਾਗਰ ਹੋ ਗਈ ਹੈ। ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ। ਨਦੀ ਦੀ ਅੰਬੜੀ ਆਪਣੀ ਹੋਂਦ ਹੈ, ਗੰਗਾ ਹੈ, ਜਮਨਾ ਹੈ, ਨਰਮਦਾ ਹੈ, ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਜੈਲਮ ਹੈ, ਦਜਲਾ ਫਰਾਤ ਹੈ ਇਰਾਕ ਦਾ, ਨੀਲ ਨਦੀ ਹੈ ਮਿਸਰ ਦੀ, ਥੇਮ ਹੈ ਇੰਗਲੈਂਡ ਦਾ। ਪਰ ਸਾਗਰ ਦੇ ਜਦ ਲੀਨ ਹੋ ਜਾਂਦੇ ਨੇ, ਲੱਭੋ ਥੇਮ ਨੂੰ, ਕਿੱਥੇ ਸਾਗਰ ਦੇ 'ਚ, ਲੱਭੋ ਗੰਗਾ ਨੂੰ। ਸਾਗਰ ਦੇ 'ਚ ਸਾਗਰ ਹੈ, ਗੰਗਾ ਨਹੀਂ ਹੈ। ਸਾਗਰ ਦੇ 'ਚ ਸਾਗਰ ਹੈ, ਜਮਨਾ ਨਹੀਂ ਹੈ। ਸਾਗਰ ਦੇ 'ਚ ਸਾਗਰ ਹੈ, ਸਤਲੁਜ ਨਹੀਂ ਹੈ। ਸਾਗਰ ਦੇ 'ਚ ਸਾਗਰ ਹੈ, ਦਜਲਾ ਅਤੇ ਫਰਾਤ ਨਹੀਂ ਹੈ, ਨੀਲ ਨਦੀ ਨਹੀਂ ਹੈ। ਐਸਾ ਮਨੁੱਖ ਜਦ ਪਰਮਾਤਮਾ 'ਚ ਲੀਨ ਹੋ ਜਾਂਦਾ, ਜ਼ਾਤ ਮਜ਼ਹਬ ਸਭ ਚਲੀ ਜਾਂਦੀ ਹੈ, ਐਸੇ ਮਨੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ। ਨਮਸਤੰਗ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ ਤੇਰਾ, ਕੋਈ ਮਜ਼ਹਬ ਨਹੀਂ। ਜਦ ਕੋਈ ਉਸਦੇ 'ਚ ਲੀਨ ਹੋ ਜਾਂਦਾ, ਉਸਦਾ ਕੋਈ ਮਜ਼ਹਬ ਨਹੀਂ, ਉਹਦੀ ਕੋਈ ਜ਼ਾਤ ਪਾਤ ਨਹੀਂ। ਜ਼ਾਤ ਪਾਤ ਹੈ, ਸਾਗਰ ਦੇ ਨੇੜੇ ਗਿਆ ਹੋਵੇਗਾ, ਅਜੇ ਲੀਨ ਨਹੀਂ ਹੈ। ਅਜੇ ਮਜ਼ਹਬ ਦਾ ਮਾਣ ਹੈ, ਸਾਗਰ ਦੇ ਨੇੜੇ ਹੋਵੇਗਾ, ਜੇ ਸਾਗਰ ਦੇ 'ਚ ਲੀਨ ਨਹੀਂ ਹੋਇਆ। ਨਮਸਤੰਗ ਅਮਜਵੇ, ਨਮਸਕਾਰ ਏ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਹਬ ਨਹੀਂ, ਨਮਸਤਸਤ ਅਜਵੇ। ਇਹਦੇ ਉੱਤੇ ਇੱਕ ਛੋਟੀ ਜਿਹੀ ਗਾਥਾ ਇੱਕ ਮਿੰਟ ਦੀ ਮੈਂ ਕਹਿ ਕੇ ਛੇਤੀ ਸਮਾਪਤ ਕਰਦੇ ਹਾਂ। ਇਸ ਤਰ੍ਹਾਂ ਦੀ ਘਟਨਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਘਟੀ ਹੈ, ਉਹੀ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਬੈਠੇ ਨੇ, ਜੋ ਪਰਮਾਤਮਾ ਦਾ ਰੂਪ ਹੋ ਗਏ। ਕਬੀਰ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਹੁਣ ਤੁਸੀਂ ਪਹਿਚਾਣ ਨਹੀਂ ਕਰ ਸਕਦੇ ਕਬੀਰ ਕੌਣ ਹੈ ਅਤੇ ਰਾਮ ਕੌਣ ਹੈ, ਇੱਕ ਮਿਕ ਹੋ ਗਏ। ਬੂੰਦ ਕਿਹੜੀ ਹੈ ਅਤੇ ਸਾਗਰ ਕਿਹੜਾ? ਹੁਣ ਤਾਂ ਸਾਗਰ ਹੀ ਸਾਗਰ ਹੈ, ਬੂੰਦ ਖੋ ਗਈ। ਸਾਚ ਭਇਓ ਅਨ ਕਤੇ ਨਾ ਜਾਈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਐਸੇ ਮਨੁੱਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਫਿਰ ਨਹੀਂ ਜਪਦੀ, ਚੁੱਪ ਕਰ ਜਾਂਦਾ ਹੈ। ਫਿਰ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ, ਉਹਦੇ ਪ੍ਰਾਣਾਂ 'ਚ ਚੱਲਦਾ, ਉਹਦੇ ਰੋਮ ਰੋਮ ਦੇ ਚੱਲਦਾ। ਜਿਵੇਂ ਖਾਧਾ ਹੋਇਆ ਭੋਜਨ ਪਚ ਗਿਆ ਅਤੇ ਖੂਨ ਬਣ ਗਿਆ, ਹੁਣ ਤਾਂ ਨਸਾਂ 'ਚ ਚੱਲੇਗਾ, ਸਾਰੇ ਸਰੀਰ ਦੇ 'ਚ ਗਰਦਿਸ਼ ਕਰੇਗਾ, ਹੁਣ ਸਿਰਫ ਮੂੰਹ ਦੇ 'ਚ ਥੋੜ੍ਹੀ ਹੈ, ਹੁਣ ਤਾਂ ਰੋਮ ਰੋਮ ਦੇ 'ਚ, ਹੁਣ ਤਾਂ ਜ਼ਰਰੇ ਜ਼ਰਰੇ 'ਚ, ਹੁਣ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਵਿੱਚ ਜਦ ਪਹਿਲੀ ਦਫ਼ਾ ਮਨਸੂਰ 'ਤੇ ਘਟੀ, ਕਾਹਰਾ ਦੀ ਗੱਲ ਹੈ। ਉਹਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ। ਕਿਧਰੇ ਭਾਰਤ ਵਿੱਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ, ਉਹਦੀ ਜ਼ਬਾਨ ਚੋਂ ਨਿਕਲਿਆ ਅਨਲ ਹੱਕ। ਉਹਦੇ ਮੁਰਸ਼ਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕਿਹਾ, ਪਰ ਮੈਂ ਤੇਰੀ ਅਵਸਥਾ ਸਮਝਦਾ, ਇਹ ਅਵਸਥਾ ਬਣਦੀ ਹੈ, ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ ਕਿਸੇ ਨੇ ਸੁਣ ਲਿਆ ਤਾਂ ਕੁਫਰ ਦੀ ਸਜ਼ਾ ਸਜ਼ਾਏ ਮੌਤ ਹੈ ਇਸਲਾਮੀ ਸ਼ਰ੍ਹਾ ਵਿੱਚ, ਤੂੰ ਫਿਰ ਮੌਤ ਦੀ ਸਜ਼ਾ ਭੋਗੇਗਾ। ਡਾਂਟਦੇ ਹੋਇਆਂ ਉਹਦੇ ਮੁਰਸ਼ਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ। ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਦ, ਨਹੀਂ ਕਵਾਂਗਾ, ਨਹੀਂ ਕਵਾਂਗਾ। ਪਰ ਮੁਰਸ਼ਦ ਨੂੰ ਪਤਾ ਸੀ, ਉਹਦਾ ਨਾਂ ਜ਼ੁਨੈਦ ਸੀ, ਜ਼ੁਨੈਦ ਨੂੰ ਪਤਾ ਸੀ ਇਹ ਮਸਤਾਨਾ ਫਕੀਰ, ਇਹਦਾ ਕੋਈ ਪਤਾ ਨਹੀਂ। ਕਹਿਣ ਲੱਗੇ ਮਨਸੂਰ ਮੈਂ ਤੇਰੇ ਤੇ ਦਵਾਰ ਨਹੀਂ ਕਰਦਾ, ਤੂੰ ਖੁਦਾ ਦੀ ਕਸਮ ਚੁੱਕ, ਨਹੀਂ ਕਹੇਗਾ। ਹੁਣ ਜਦ ਮੁਰਸ਼ਦ ਆਖੇ ਤੇ ਵਿਚਾਰਾ ਕੀ ਕਰੇ, ਖੁਦਾ ਦੀ ਕਸਮ ਚੁੱਕ। ਮਨਸੂਰ ਕਹਿੰਦਾ ਕਸਮ ਹੈ ਖੁਦਾ, ਨਹੀਂ ਕਵਾਂਗਾ, ਨਹੀਂ ਕਵਾਂਗਾ। ਕੁਛ ਦਿਨ ਲੰਘ ਹੈ, ਮਿਸਰ ਦੇ ਨਵਾਬ ਨੇ, ਉਸ ਵਕਤ ਦੇ ਮੀਰ ਨੇ, ਨਵਾਬ ਨੂੰ ਮੀਰ ਕਹਿੰਦੇ ਨੇ, ਬਾਦਸ਼ਾਹ ਨੂੰ ਮੀਰ ਕਹਿੰਦੇ ਸਨ, ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ ਚ, ਸਾਰਿਆਂ ਨੂੰ ਦਾਵਤ ਦਿੱਤੀ, ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦਿਆ ਕਾਰਾ ਦੇ ਚ ਬਕਾਇਦਾ ਨਾਂ ਸੀ, ਗੱਲ ਸੀ, ਉਹਨਾਂ ਦੇ ਜ਼ੁਨੈਦ ਵੀ ਸੀ। ਔਰ ਸੱਦੇ ਪੱਤਰ ਦੇ ਚ, ਦਾਵਤਨਾਮੇ ਵਿੱਚ ਇਹ ਸੀ, ਆਪਣੇ ਨਾਲ ਇੱਕ ਦੋ ਚੇਲੇ ਜ਼ਰੂਰ ਲਿਆਉਣਾ। ਤਾਂ ਮੁਖਤਸਰ ਮੈਂ ਅਰਜ਼ ਕਰਦਾ ਪਿਆ ਸਮਾਪਤੀ ਕਰਾਂ, ਜ਼ੁਨੈਦ ਤਿਆਰ ਹੋਇਆ, ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ, ਸ਼ਾਮ ਦਾ ਸਮਾਂ। ਚੱਲਣ ਲੱਗਾ ਤੇ ਕਹਿਣ ਲੱਗਾ ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ, ਅਜੇ ਤੂੰ ਵੀ ਰੋਟੀ ਖਾਧੀ ਤੇ ਕੋਈ ਨਹੀਂ, ਚੱਲ ਮੇਰੇ ਨਾਲ, ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ, ਚੱਲ ਤੂੰ। ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚੱਲ ਪਿਆ ਨਾਲ। 50-60 ਦੇ ਕਰੀਬ ਫਕੀਰ ਚੇਲੇ, ਪੂਰਾ ਦਸਤਰਖਾਨ ਵੱਡਾ ਸਜਿਆ ਇਸਲਾਮੀ ਢੰਗ ਨਾਲ, ਇਹਦੇ ਵਿੱਚ ਮੀਰ ਬੈਠਾ, ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ, ਸਾਰਿਆਂ ਦੇ ਅੱਗੋਂ ਭਾਂਡੇ ਪਰੋਸੇ ਜਾ ਰਹੇ ਨੇ। ਹੁਣ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ, ਪਰਮਾਤਮਾ ਦੀ ਹੋਵੇਗੀ, ਸਾਰੇ ਅਵਿਆਸੀ ਸਨ, ਮੰਨੇ ਪਰ ਮੰਨੇ ਫਕੀਰ ਸਨ, ਇੱਕ ਗੱਲ ਕਰਦਾ ਹੈ, ਦੂਜਾ ਸੁਣਦਾ, ਫਿਰ ਦੂਜਾ ਕਰਦਾ, ਤੀਜਾ ਕਰਦਾ। ਜ਼ੁਨੈਦ ਬੜਾ ਰਮਜ਼ੀ ਫਕੀਰ ਸੀ, ਜਿਤਨੀ ਗੱਲ ਕਰਦਾ ਸੀ ਗਹਿਰਾਈ ਚੋਂ ਕਰਦਾ ਸੀ। ਤੂੰ ਕਹਿੰਦਾ ਦਿਲ ਦੀ ਜਿਤਨੀ ਗਹਿਰਾਈ ਚੋਂ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ। ਇਕਬਾਲ ਕਹਿੰਦਾ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ। ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਵਿੱਚ ਹੋਵੇਗੀ, ਵਰਨਾ ਨਹੀਂ ਨਿਕਲੇਗੀ, ਜ਼ਬਾਨ ਚੋਂ ਹੀ ਨਿਕਲੇਗੀ। ਖੈਰ ਇਸ ਵਿਸ਼ੇ ਨੂੰ ਮੈਂ ਲਮਕਾਵਾਂ ਨਾ। ਜ਼ੁਨੈਦ ਬੜਾ ਗਹਿਰਾਈ 'ਚ ਬੋਲ ਰਿਹਾ ਸੀ, ਖੋਲ ਬੈਠਾ ਸੀ ਜ਼ੁਨੈਦ ਜੋ ਹੈ ਮਨਸੂਰ, ਉੱਚੀ ਆਵਾਜ਼ 'ਚ ਨਿਕਲ ਗਿਆ ਅਨਲ ਹੱਕ, ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐ ਕਲਗੀਧਰ ਤੁਸੀਂ ਤੇ ਹੱਕ ਹੋ, ਸੱਚ ਦਾ ਰੂਪ ਹੋ। ਉਹਦੇ ਮੂੰਹ ਨਿਕਲ ਗਿਆ ਅਨਲ ਹੱਕ, ਮੈਂ ਤੇ ਸੱਚ ਹੋ ਗਿਆ, ਮੈਂ ਤੇ ਸੱਚ ਦਾ ਰੂਪ ਹੋ ਗਿਆ। ਉਹ ਜਿਹੜਾ ਮਿਸਰ ਦਾ ਮੀਰ ਸੀ ਨਵਾਬ ਬਾਦਸ਼ਾਹ, ਉਹਨੇ ਕਿਹਾ ਕੁਫਰ, ਇਹ ਕਾਫਰ ਹੈ। ਜ਼ੁਨੈਦ ਨੂੰ ਡਾਂਟਦਿਆਂ ਹੋਇਆ ਕਿਹਾ ਤੂੰ ਕਾਫਰ ਨੂੰ ਨਾਲ ਲਿਆਂਦਾ, ਭਰੀ ਮਹਿਫਿਲ ਦੇ ਵਿੱਚ ਕੁਫਰ ਬੋਲਦਾ, ਪਕੜਿਆ ਗਿਆ। 15 ਦਿਨ ਇਸ 'ਤੇ ਮੁਕੱਦਮਾ ਚੱਲਿਆ, ਕਾਜ਼ੀਆਂ ਨੇ ਫਿਤਵਾ ਲਾਇਆ ਸਜ਼ਾਏ ਮੌਤ, ਪਰ ਸਜ਼ਾਏ ਮੌਤ ਸੂਲੀ 'ਤੇ ਚਾੜ ਕੇ ਦੇਵੋ, ਔਰ ਇਸ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ, ਇਹ ਕੁਫਰ ਬੋਲੇ। ਇਸਲਾਮੀ ਇਤਿਹਾਸ ਵਿੱਚ ਮਨਸੂਰ ਦਾ ਆਪਣਾ ਨਾਮ ਹੈ, ਵਿਚਾਰੇ ਨੂੰ ਬਹੁਤ ਤੜਪਾ ਕੇ ਮਾਰੇ ਗਏ। ਮੁਖਤਸਰ ਮੈਂ ਅਰਜ਼ ਕਰਾਂ, ਸਰੇ ਆਮ ਜਦ ਸੂਲੀ ਤੇ ਚਾੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ, ਜ਼ੁਨੈਦ ਵੀ ਪਹੁੰਚਿਆ। ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ। ਜ਼ੁਨੈਦ ਕੋਲ ਗਿਆ, ਮਨਸੂਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ, ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਦੇ, ਜਿਹੜੇ ਉੱਥੇ ਲਫ਼ਜ਼ ਇਸਲਾਮੀ ਨੇ, ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਿਹਾ, ਪੰਜਾਬੀ ਰੂਪ ਦੇ। ਗੁਨਾਹਗਾਰਾਂ ਦੇ ਇਕੱਠ ਦੇ ਚ, ਭੀੜ ਦੇ ਚ ਇਤਨਾ ਸਵਾਬਸ਼ੀਲ ਹੋ ਜਾਣਾ, ਇਤਨਾ ਪੁਨੀਤ ਹੋ ਜਾਣਾ, ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ। ਭੀੜ ਪਾਗਲਾਂ ਦੀ ਹੈ, ਸਿਆਣਾ ਤੋਂ ਇੱਕ। ਭੀੜ ਤੇ ਪਾਪੀਆਂ ਦੀ ਹੈ, ਪੁਨੀਤ ਤੋਂ ਇੱਕ। ਮੈਂ ਤੈਨੂੰ ਨਹੀਂ ਬਚਾ ਸਕਦਾ, ਮੈਨੂੰ ਅਫਸੋਸ ਹੈ, ਮੈਂ ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਕਹਿੰਦਾ, ਮੇਰੇ ਮੁਰਸ਼ਦ, ਇਸ ਦਾ ਗਮ ਬਿਲਕੁਲ ਨਾ ਕਰੋ, ਬਚਣ ਦੀ ਅੰਦਰ ਤੇ ਉਮੰਗ ਹੀ ਨਹੀਂ ਰਹੀ। ਕਦੋਂ ਦੇ ਖਤਮ ਹੋ ਚੁੱਕੇ ਅਸੀਂ, ਅਸੀਂ ਤੇ ਕਦੋਂ ਦੇ ਖਤਮ ਹੋ ਗਏ। ਹੁਣ ਇਸ ਰਮਜ਼ੀ ਗੱਲ ਨੂੰ ਵੀ ਜ਼ੁਨੈਦ ਸਮਝ ਗਏ, ਲੇਕਿਨ ਜ਼ੁਨੈਦ ਨੇ ਫਿਰ ਦੋ ਲਫ਼ਜ਼ ਦੁਹਰਾਏ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਇਹ ਕਿਉਂ ਤੋੜੀ? ਬਸ ਮੈਂ ਇਹ ਵੀ ਇੱਕ ਆਖਰੀ ਗਿਲਾ ਤੇਰੇ ਤੇ ਕਰਨਾ, ਤੂੰ ਕਸਮੇ ਖੁਦਾ ਕਹੀ ਸੀ, ਮੇਰੇ ਸਾਹਮਣੇ ਉੱਚੀ ਆਵਾਜ਼ ਨਾਲ ਆਖਿਆ, ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ, ਇਤਨਾ ਵੱਡਾ ਜੁਰਮ ਤੂੰ ਕਿਉਂ ਕੀਤਾ? ਖੁਦਾ ਦੀ ਕਸਮ, ਔਰ ਫਿਰ ਤੇਰੇ ਜੈਸਾ ਫਕੀਰ ਤੋੜ ਦੇਵੇ। ਪਤਾ ਹੈ ਮਨਸੂਰ ਨੇ ਕੀ ਆਖਿਆ, ਮੇਰੇ ਮੁਰਸ਼ਦ, ਮੈਂ ਕੌਣ ਹਾਂ? ਖੁਦਾ ਦੀ ਕਸਮ ਤੋੜਨ ਵਾਲਾ ਮੇਰੇ ਮੁਰਸ਼ਦ, ਜਦ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ, ਅਨਲ ਹੱਕ, ਤਾਂ ਫਿਰ ਮਨਸੂਰ ਵਿਚਾਰਾ ਕੀ ਕਰੇ? ਕਹਿੰਦੇ ਜ਼ੁਨੈਦ ਉਸਦੇ ਕਦਮਾਂ ਤੇ ਗਿਰਿਆ। ਇਸਲਾਮੀ ਜਗਤ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਮੁਰਸ਼ਦ ਆਪਣੇ ਚੇਲੇ ਦੇ ਕਦਮਾਂ ਤੇ ਗਿਰਿਆ। ਤੂੰ ਠੀਕ ਕਹਿੰਦਾ, ਤੂੰ ਮਿਟ ਗਿਆ, ਇਹ ਤੂੰ ਨਹੀਂ ਬੋਲਿਆ, ਖੁਦਾ ਹੀ ਬੋਲਿਆ। ਚਲਾ ਗਿਆ, ਲੋਕਾਂ ਨੇ ਮੀਰ ਦੇ ਹੁਕਮ ਨਾਲ ਇਹਨੂੰ ਸੂਲੀ ਤੇ ਚਾੜਿਆ। ਇਸਲਾਮੀ ਜਗਤ ਦੇ ਅੱਜ ਤੱਕ ਇਹ ਕਾਫਰ ਮੰਨਿਆ ਜਾਂਦਾ ਹੈ, ਲੇਕਿਨ ਛੋਟੀ ਦਾ ਫਕੀਰ, ਰਮਜ਼ੀ ਫਕੀਰ, ਇਤਨਾ ਆਖਿਆ ਮੈਂ ਸੱਚ ਹੋ ਗਿਆ, ਹੁਣ ਮੈਂ ਬੂੰਦ ਨਹੀਂ ਰਿਹਾ, ਮੈਂ ਸਾਗਰ ਹੋ ਗਿਆ। ਕਿਧਰੇ ਭਾਰਤ ਆਉਂਦਾ ਤੇ ਇਹਦਾ ਸਨਮਾਨ ਹੋਣਾ ਸੀ। ਕਬੀਰ ਕਹਿ ਰਹੇ ਨੇ, ਅਬ ਤੋ ਜਾਏ ਚੜੇ ਸਿੰਘ ਆਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਏਕ ਭੈ ਕੋਈ ਨਾ ਸਕੇ ਪਛਾਣੇ। ਪਰਮਾਤਮਾ ਤੇ ਕਬੀਰ ਇੱਕ ਹੋ ਗਏ, ਹੁਣ ਪਰਮਾਤਮਾ ਵੱਖ ਨਹੀਂ ਹੈ ਤੇ ਕਬੀਰ ਵੱਖ ਨਹੀਂ ਹੈ, ਹੁਣ ਬੂੰਦ ਵੱਖ ਨਹੀਂ ਹੈ ਤੇ ਸਾਗਰ ਵੱਖ ਨਹੀਂ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਈਆ ਰਾਮ। ਇਹ ਅਵਸਥਾ ਜਿਤਨੇ ਸਿਰ ਤੱਕ ਨਹੀਂ ਬਣੀ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ। ਇਹ ਜਨਮ ਮਰਨ ਚੱਲਦਾ ਰਹੇਗਾ, ਚੱਲਦਾ ਰਹੇਗਾ, ਚੱਲਦਾ ਰਹੇਗਾ। ਸਤਿਗੁਰ ਰਹਿਮਤ ਕਰਨ, ਅੰਮ੍ਰਿਤ ਵੇਲੇ ਉੱਠ ਕੇ ਇਹ ਜਪ ਕਰਿਆ ਕਰੋ, ਔਰ ਇਸੇ ਜੀਵਨ ਵਿੱਚ ਇਹ ਅਵਸਥਾ ਬਣੇ, ਤਾਂ ਕਿ ਫਿਰ ਮੁੜ ਕੇ ਸਾਡਾ ਆਉਣਾ ਨਾ ਹੋਵੇ। ਜੈਸੇ ਕਬੀਰ ਬੇਨਤੀ ਪਏ ਕਰਦੇ ਨੇ, ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਪਹੁ ਜਲ ਫੇਰਾ, ਮੁੜ ਕੇ ਨਹੀਂ ਆਉਣਾ, ਅਦ ਕੀ ਬਖਸ਼ਿਸ਼ ਕਰਦੇ, ਅਦ ਕੀ ਮੇਰੀ ਯਾਤਰਾ ਪੂਰੀ ਹੋ ਜਾਏ। ਸਫਲ 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 ਭਈ ਯਾਤਰਾ, ਆਉਣ ਜਾਣ ਰਹੇ ਮੇਰੇ ਸਾਧਾ। ਸਾਰਿਆਂ ਦਾ ਧੰਨਵਾਦ, ਚੰਦ ਮਿੰਟ ਜ਼ਿਆਦਾ ਲੈ ਗਏ, ਭੁੱਲ ਚੁੱਕ ਦੀ ਸ਼ਮਾ। ਹੁਣ ਆਪ ਗੁਰੂ ਕੇ ਕੀਰਤਨੀਆਂ ਪਾਸੋਂ ਇੱਕ ਸ਼ਬਦ ਸਰਵਨ ਕਰੋ, ਆਨੰਦ ਸਾਹਿਬ ਦਾ ਪਾਠ। ਅਤਕੀ ਦਾਸ ਕੋਲ ਇੱਕ ਹਫ਼ਤਾ ਹੀ ਸੀ, ਤੁਹਾਡੇ ਚਰਨ ਪਰਸੇ ਨੇ, ਜ਼ਿੰਦਗੀ ਰਹੀ, ਸਿਹਤ ਰਹੀ, ਅਗਲੇ ਸਾਲ ਕੁਝ ਵੱਧ ਦਿਨ ਤੁਹਾਡੀ ਸੇਵਾ ਕਰਨ ਦਾ ਸੁਭਾਗ ਹਾਸਲ ਕਰਾਂਗੇ। ਅਤਕੀ ਇਤਨੀ ਸੇਵਾ ਪ੍ਰਵਾਨ ਕਰਨੀ ਕਿਉਂ? 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਜਗ੍ਹਾ ਜਗ੍ਹਾ ਸਮਾਗਮ ਹੋ ਰਹੇ ਨੇ ਹੁਣੇ ਤੋਂ ਹੀ, ਤੋ ਬੇਸ਼ਤਰ ਜਗ੍ਹਾ ਕਿਧਰੇ 2 ਦਿਨ, ਕਿਧਰੇ 4 ਦਿਨ, ਇਸ ਤਰ੍ਹਾਂ ਦਾਸ ਨੇ ਵੰਡੇ ਹੋਏ ਨੇ। ਤੋ ਅਤਕੀ ਕੁਝ ਮਸਰੂਫੀਅਤ ਦੇਸ਼ ਦੇ ਅਤੇ ਵਿਦੇਸ਼ਾਂ 'ਚ ਕੁਝ ਜ਼ਿਆਦਾ ਹੋਣ ਕਾਰਨ ਕਰਕੇ ਇੱਥੇ ਵੀ ਦਿਨ ਘਟਾਏ ਨੇ, ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ। ਸਮੂਹ ਸੰਗਤ ਅਤੇ ਮੁਖੀ ਸੱਜਣਾ ਦਾ ਅਤੇ ਸਾਰੇ ਗੁਰਦੁਆਰਾ ਸਟਾਫ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦ ਮਿੰਟ 2 ਪੰਕਤੀਆਂ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਾਉਣ ਲੱਗਾ। ਪ੍ਰਭ ਕੇ ਸਿਮਰਨ होए सो भला, प्रभु के सिमरन सो फल फला। दो पंक्तियां में अलग अलग भाव ने प्रभु के सिमरन होए सो भला, प्रभु के सिमरन सो फल फला। धर्म की साधना सिमरन ते करिए, याद ते करिए। वैसे ते देखिए संसार दे तल ते भी सारे संबंध यादां दे खड़े ने। जो याद दे च है संबंध जुड़े आया है, जो भूल गया संबंध टूट गया। सवाल ए नहीं वो संबंधी है, रिश्तेदार है, या उस नाल कोई पुराने संबंध ने। भूल गया तो संबंध टूट गया, याद ही नहीं आती। याद आ रही है तो फिर संबंध जुड़े आया है। धार्मिक ऋषि मुनिया ने ऐसा अध्ययन करके एक तथ्य लभे है, बड़ी गहराई नाल जिसनु याद करिए अगला भी याद करने लग पैंदा। यादां बड़ी दूर तक पहुंचदियां। साढ़े देश दे इस तरह कहिंदे ने, अज ते फलाने की बहुत याद आ रही है। और ऐसा तथ्य देखा गया, सच्चाई देखी गई, जिसनों बहुत याद कर रहा सी वह भी याद कर रहा। यादा बड़ी दूर तक पहुंचदियां। धार्मिक साधना यह कह रही है असी कोई ईश्वर नूं गवाया नहीं, गवा नहीं सकते, बुलाया है, बुल सकते, बुल गए। भुलदियां ही संबंध टूट जाता है, याद करदियां ही संबंध जुड़ जाता है। धार्मिक ज्ञान धन गुरु ग्रंथ साहब जी महाराज की बाणी कहती है, उहदी याद ही महा आनंद है, महारस है। तुद चित आए महा आनंद, जिस विसरे सो मर जाए जो। जिन्हों भुल जाता है उहदियां खुशियां मर जाती, उहदा आनंद मर जाता, उहदे सुख मर जाते हैं। तुद चित आए महा आनंद, उहदी याद महान आनंद नू बनाई रखती है, महान सुख नू बनाई रखती, महान रस नू बनाई रख सकती। जिसे विसरे सो मर जाए जी। इन गुरु नानक देव जी महाराज इंज प्रवान करते हैं, हर विसरत तेरे गुण गलिया, तू बोलिया की है तेरे गुण गल गए। इतनी आप जी की गातली अर्ज करा, ईश्वर नू बुला के गुरबाणी नहीं मनती कोई मनुख गुणवान हो सकता, नहीं हो सकता। हर विसरत तेरे गुण गलिया, जिदे चेते प्रभु का याद, प्रभु की याद नहीं। अगर वो कोई गुण दिखाई भी दे देन तो कागजी फुल होंगे, वास्तविक फुल नहीं है, कुछ भी नहीं है, कुछ भी नहीं। हुण मैं अर्ज करा, सारे सुखां का सार है उहदी याद, सारे दुखां का जन्म दाता है उन्हों भुल जाना। धन गुरु गोबिंद सिंह जी महाराज ने 52 कवियां विचों मन्ने परमन्ने कवि भाई साहब भाई नंद लाल, उन्होंने दो बोल मैं आप जी के सामने रखा। एक ते किधरे सतगुरु ने 52 कवियां दे अगों एक समस्या रखी सी कि दो पंक्तियां दी कविता विच मूर्ख दे लक्षण बयान करो। सतगुरु अक्सर ऐसा करते होंगे सन, कविया के सामने समस्या रख देंगे सन। पौंटा साहब की लंबी चौड़ी कथा से गुरप्रताप सूरज बेच लिखी हुई है। एक दफा कविया नु कहा इत्थे ही बनाओ हुण कविता, चार पंक्तियां दी, पहले दी नहीं, ते मैनू सुनाओ। कविया की हाजिर दिमागी, कविया का अनुभव सतगुरु देखना चाहते सन। एक दिन यह समस्या सामने रखी, मूर्ख के लक्षण दो पंक्तियां बयान करो। ਵੱਖ ਵੱਖ ਕਵੀਆਂ ਨੇ ਮੂਰਖ ਦੇ ਲੱਛਣ ਬਿਆਨ ਕੀਤੇ ਨੇ। ਮੂਰਖ ਲਫ਼ਜ਼ ਸੰਸਕ੍ਰਿਤ ਦੇ ਮੂਰਛਤ ਤੋਂ ਬਣਿਆ ਹੈ। ਮੂਰਛਤ ਜੋ ਬੇਹੋਸ਼ ਹੈ, ਭਾਵ ਬਿਲਕੁਲ ਅਚੇਤ ਹੈ, ਨਾ ਸਮਝ ਹੈ, ਮੂਰਛਤ। ਮੂਰਛਤ ਦੋ ਤਰ੍ਹਾਂ ਦੇ ਨਾਲ ਮਨੁੱਖ ਹੋ ਸਕਦਾ ਹੈ। ਨਸ਼ਾ ਕਰ ਲਿਆ, ਬਹੁਤ ਗਹਿਰਾ ਮੂਰਛਤ ਹੋ ਗਿਆ, ਕੁਝ ਹੋਸ਼ ਨਹੀਂ। ਦੂਸਰਾ ਹੋਸ਼ ਤੋਂ ਕਦੀ ਕੰਮ ਲੈਂਦਾ ਹੀ ਨਹੀਂ। ਜੈਸੇ ਇੱਕ ਤੇ ਉਹ ਅੰਧਾ ਹੈ ਜਿਹਦੀ ਅੱਖਾਂ 'ਚ ਰੋਸ਼ਨੀ ਨਹੀਂ, ਫਿਰ ਉਹ ਵੀ ਅੰਧਾ ਹੈ ਜੋ ਅੱਖਾਂ ਬੰਦ ਕਰਕੇ ਚੱਲਦਾ ਹੈ। ਜੋ ਬੰਦ ਕਰਕੇ ਚੱਲ ਰਿਹਾ ਉਹ ਵੀ ਠੋਕਰ ਖਾਏਗਾ, ਔਰ ਜੋ ਅੰਧਾ ਹੈ ਉਹ ਵੀ ਠੋਕਰ ਖਾਏਗਾ। ਮੂਰਛਤ ਇਹਦਾ ਪੰਜਾਬੀ ਰੂਪ, ਪ੍ਰਾਕਿਰਤ ਰੂਪ ਬਣਿਆ ਮੂਰਖ। ਸਤਿਗੁਰਦੇਵ ਜੀ ਮਹਾਰਾਜ ਨੇ 52 ਕਵੀਆਂ ਦੇ ਅੱਗੇ ਸਮੱਸਿਆ ਰੱਖੀ, ਦੱਸੋ ਮੂਰਖ ਦੇ ਲੱਛਣ। ਭਾਈ ਸਾਹਿਬ ਭਾਈ ਨੰਦ ਲਾਲ ਨੇ ਜੋ ਕੁਝ ਦੱਸੇ ਨੇ, ਸਤਿਗੁਰਾਂ ਨੇ ਉਹਨਾਂ ਨੂੰ ਗਲਵਕੜੀ 'ਚ ਲੈ ਲਿਆ। ਉਹ ਦੋ ਪੰਕਤੀਆਂ 'ਚ ਇੰਝ ਬਿਆਨ ਕਰਦੇ ਨੇ, ਹਰ ਚੇ ਗਾਫਲ ਸ਼ੁਭ ਅਜਨਾਦਾਂ ਬਵਨ, ਗਰ ਗਦਾ ਬਾਸ਼ਦ ਵ ਗਰ ਸੁਲਤਾਂ ਬਵਨ। ਅਗਰ ਚੋਟੀ ਦਾ ਸੁਲਤਾਨ ਹੈ, ਧਨਵਾਨ ਹੈ, ਜਾਂ ਬਿਲਕੁਲ ਮੁਫਲਿਸ ਹੈ, ਭਿਖਾਰੀ ਹੈ, ਗਰੀਬ ਹੈ, ਹਰ ਚੇ ਗਾਫਲ